गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है तीसर पंथ। आओ प्यार नाल सरवण करन की कोशिश करिए जी। दार्शनिक विद्या जिसनू पच्छम वाले फलसफा कहते हैं, जगत के अड अड हिस्सों विच दिमागी उन्नति अनुसार तुरी चली वधी ते हुण विद्या प्रचार ते जगत विच सफर दे सामान आसान हो जाण करके, ख्यालां दे वटांदरे सोखे हो जाण करके किसे मौज ते अपड़ गई है, जिस दे उन्नत होण विच सब तो वड्डा हिस्सा हिंद दा है। गो यूनान ने पिछले जमाने ते जर्मनी ने इस जमाने विच बहुत वधवें ते प्रभावशाली कदम मारे हन। इस विद्या का विस्तार ते सारे हाल संखेप करके दसने भी जिल्दां लिखण दा काम है। इत्थे सार दा सार केवल नचोड़ वांग दसदे हाँ। दो ख्यालां विच इसकी वंड हो सकती है। पहला है, हिंदू यूनान यूरोप चीन ते जर्मनी आदि सारियां दा निचोड़ है कि जगत किसे एक शक्ति आत्मा जा मर्जी दा अपने आप नू ग्रहण जां हाउं नाल प्रगट करन यानी एसर्शन नाल रचिया पिया है, ते इस हाउं जां ग्रहण वाले रुख दे निवारण यानी डेनियल तो कल्याण है। दूसरा, जर्मनी विच निट्शे ने इस दे उलट ख्याल सिरे चाड़िया सी कि हाउं निवारना कमजोरी अते तबाही है। ग्रहण जां हाउं दा जोर नाल वर्तना यही मुराद जिंदगी है, यही फलसफा है, ते यही करतव दुरुस्त है। इस दूसरे ख्याल नू लेके ही जर्मनी ने अपनी कौम नू जगत फतेह लई तैयार कीता ते जंग होया। एहो ख्याल जगत विच किते होर रंगां विच गुदगुदी कर रहा है। गुरु नानक गुरु गोबिंद सिंह जी ने जो धर्म बनाया ते अमली जामा पुआ के टोरिया, वह किसी खुश्क फलसफे की बिना ते केवल सोचां विचारां दा एक गोरख धंधा, ख्याल दी उडारी वाले दिमागां दा सिटा नहीं सी, बल्कि एक जीवन दे सोमे तो फुटिया अमली ते जीवन लहर ते रंग रस नाल थरकदा धड़कदा गेड़ मारदा उमलदा ते उछलदा करतव सी। इसदा मुद्दा ते असर अमली ते आदर्शक इंसान पैदा करना सी। ये कहना कि एक अमली इंसान पैदा हो जाए ते उस दी उत्पत्ति दे पिछे कोई फलसफा ना होवे, ए कहण दे तुल है कि आदर्शक इंसान अज्ञान दे मंडल दी उत्पत्ति है। जो गल के बुल्लां दी मुस्काहट तो वधेरे कदरदानी दी हकदार नहीं है। पर फिर ए कहना की अर्थ रखदा है? इसका उत्तर ए है कि केवल दिमागी तलाश ते लब उना इंसाना दी जो आत्मक जीवन वाले नहीं पर निरे विद्वान हन, बुद्ध दी चतुरता ते विचार दे गोरख धंधे रच सकदी है। पर ए केवल पढ़ पढ़ा के समझ लैण नाल ही तालक रखदियां हन। करतूत यानी एक्शन वल प्रेर भी देंदियां हन, पर असली जान ते निगर नींद करतूत दी नहीं रखदियां। इस दे नाल जिसनू असी अमली जीवन दा जीवन लहर वाला रौं कहंदे हाँ, ओ दिमागहीन बुद्धिहीन मंडल दी शय नहीं है। ओ एक जीवंदा बुत है जिस दी जान उस दे आत्मा दी जागृत ते अनंत इनफिनेट नाल किसे प्रकार दी छो यानि टच विच है, ते उस दी पिठ पिछे आसरा उच्चे आदर्श यानि आइडियल दा है जो उस बुत दी ताकत ते समर्था है। ओ आदर्श दिमागी हिलजुल तो उत्पत नहीं होया, पर आत्मा दी छो तो परे हुण दिमाग विच उस दे उच्चे आदर्श दा परतो यानि रिफ्लैक्शन आ पिया है। उस परतो नू दिमाग ने समझा है ते मुनासिब टिकाणे रख के उसनू अपने अमल यानि एक्शन दा आसरा बना लिया है। इस तरह दा फर्क है। निरे फलसफे दा जो दिमाग दे मांझण तो पैदा हुंदा है ते उस दा जिस विच जीवन रुते कोई छो आ के जिंदगी भरदी है ते ਆਪਣੇ ਆਦਰਸ਼ ਦਾ ਅਕਸ ਪਾਉਂਦੀ ਹੈ, ਦੋਵੇਂ ਬੁੱਧੀ ਮੰਡਲ ਵਿੱਚ ਆਪਣੀ ਦੌੜ 'ਤੇ ਟੇਕ ਰੱਖਦੇ ਹਨ। ਪਰ ਜਨਮ ਦੋਹਾਂ ਦਾ ਅਲੱਗ ਅਲੱਗ ਹੈ ਅਤੇ ਅਮਲੀ ਜੀਵਨ ਵਿੱਚ ਦਿਲੀ ਮੁਰਾਦ ਮੋਟਿਵ ਅਤੇ ਉਸ ਦੀ ਕਰਨੀ ਕਰਤੂਤ ਜਾਂ ਅਮਲ ਵਿੱਚ ਉਹਨਾਂ ਦਾ ਪ੍ਰਭਾਵ ਯਾਨੀ ਇਫੈਕਟ ਅਤੇ ਤਾਕਤ ਵੱਖੋ ਵੱਖਰੀ ਹੈ। ਅਤੇ ਨਮੂਨੇ ਲਈ ਅਸੀਂ ਪਹਿਲੀ ਕਿਸਮ ਵਿੱਚ ਸਾਖ ਦਾ ਨਾਮ ਲੈ ਸਕਦੇ ਹਾਂ ਅਤੇ ਦੂਸਰੀ ਵਿੱਚ ਗੁਰੂ ਆਦਰਸ਼ ਦਾ ਨਾਮ ਲੈ ਸਕਦੇ ਹਾਂ। ਪਿੱਛੇ ਕਹੇ ਫਲਸਫੇ ਦੇ ਦੋ ਖਿਆਲ, ਜੋ ਪਹਿਲਾ ਹਾਂ ਧਾਰਨ ਜਾਂ ਗ੍ਰਹਿਣ ਯਾਨੀ ਐਸਰਸ਼ਨ, ਦੂਸਰਾ ਹਾਂ ਨਿਵਾਰਨ ਜਾਂ ਨਿਖੇਦੀ ਯਾਨੀ ਡੈਨੀਅਲ ਵਾਲੇ ਨਿਰੇ ਦਰਸ਼ਨ ਸ਼ਾਸਤਰਾਂ ਵਿੱਚ ਲਿਖੇ ਹੀ ਨਹੀਂ ਰਹੇ, ਸਗੋਂ ਅਮਲ ਵਿੱਚ ਆਏ ਹਨ। ਹਿੰਦ ਵਿੱਚ ਸਾਖ ਜੋੜ ਵੇਦਾਂਤ ਸਾਰੇ ਨਿਰਵਾਣ ਅਤੇ ਅਸੂਲ 'ਤੇ ਹਨ, ਚਾਹੇ ਇਹਨਾਂ ਦੇ ਆਪੋ ਵਿੱਚ ਕਿੰਨੇ ਫਰਕ ਹੋਣ। ਇਸ ਫਲਸਫੇ ਨੇ ਹਿੰਦ ਦੀ ਜ਼ਿੰਦਗੀ 'ਤੇ ਅਸਰ ਪਾਇਆ। ਬੁੱਧ ਜੈਨ ਹਿੰਦੂ ਧਰਮ ਇਸੇ ਨਿਵਾਰਨ ਨੀਂਹ 'ਤੇ ਖੜ੍ਹੇ ਹੋਏ, ਪਰ ਹਿੰਦ ਨੂੰ ਫਤਿਹ ਕਰਨ ਵਾਲਿਆਂ ਚਾਹੇ ਸਿਕੰਦਰ ਵਰਗੇ ਪੜਿਆਂ ਅਤੇ ਚਾਹੇ ਨਾਦਰ ਵਰਗੇ ਧੂਤਿਆਂ ਦਾ ਵਰਤਾਓ ਵੇਖੋ ਤਾਂ ਦਿਸੇਗਾ ਕਿ ਉਹਨਾਂ ਦਾ ਅਮਲ ਹਾਂ ਯਾਨੀ ਗ੍ਰਹਿਣ ਤਰੀਕੇ ਦਾ ਹੈ, ਚਾਹੇ ਫਲਸਫਾ ਉਹਨਾਂ ਨੇ ਨਿਟਸ਼ੇ ਵਾਲਾ ਕਦੇ ਅਨੁਭਵ ਕੀਤਾ ਜਾਂ ਨਹੀਂ। ਇਹ ਦੋਵੇਂ ਖਿਆਲ ਅਤੇ ਅਮਲ ਜਗਤ ਨੂੰ ਇੱਕ ਵਾਸੀ ਰੋਟੀ ਵਾਂਗ ਇੱਕ ਇੰਤਹਾ ਯਾਨੀ ਐਕਸਟ੍ਰੀਮ 'ਤੇ ਲੈ ਜਾਂਦੇ ਹਨ, ਪਰ ਜੀਵਨ ਦੀਆਂ ਸ਼ਕਤੀਆਂ ਅਤੇ ਸਾਮਾਨ ਦੱਸਦੇ ਹਨ ਕਿ ਆਦਰਸ਼ਕ ਗੱਲ ਕਿਤੇ ਹੋਰ 'ਤੇ ਹਨ। ਪੰਜਾਬ ਵਿੱਚ ਜੋ ਉੱਚੀਆਂ 10 ਜ਼ਿੰਦਗੀਆਂ 15ਵੀਂ ਸਦੀ ਵਿੱਚ ਹੋਈਆਂ ਹਨ, ਉਹਨਾਂ ਦੇ ਆਪ ਬਸਰ ਕੀਤੇ ਅਤੇ ਲੋਕਾਂ ਵਿੱਚ ਫੂਕੇ ਜੀਵਨ ਤੋਂ ਅਤੇ ਉਹਨਾਂ ਦੇ ਉਚਾਰੇ ਬਚਨਾਂ ਅਤੇ ਸ਼ਬਦਾਂ ਤੋਂ ਜੋ ਪ੍ਰਭਾਵ ਪਿਆ, ਉਹ ਅਸਲੀ ਜੀਵਨ ਰਾਉਂ ਸੀ। ਪਰ ਇਹ ਰਾਉਂ ਜਿਹਾ ਕਿ ਅਸਾਂ ਉੱਤੇ ਦੱਸਿਆ ਹੈ ਕਿ ਅਗਿਆਨ ਮੰਡਲ ਦੀ ਕੋਈ ਨਿਰਜੀਵ ਸ਼ਕਤੀ ਨਹੀਂ ਸੀ, ਪਰ ਗਿਆਨ ਮੰਡਲ ਵਿੱਚ ਆਪਣਾ ਆਦਰਸ਼ ਰੱਖਣ ਵਾਲੀ ਸਪਸ਼ਟ ਇੱਕ ਸਤਿਆਵਾਨ ਮੂਰਤੀ ਸੀ, ਜਿਸ ਨੂੰ ਦਿਮਾਗ ਨੇ ਘੋਟ ਘੋਟ ਕੇ ਪੈਦਾ ਨਹੀਂ ਸੀ ਕੀਤਾ। ਪਰ ਕਿਸੇ ਜੀਵਨ ਰਾਉ ਨੇ ਕਿਸੇ ਅਨੰਤ ਛੋ ਇੰਟਿਊਸ਼ਨ ਐਂਡ ਇੰਸਪੀਰੇਸ਼ਨ ਨੇ ਅਕਸ ਪਾ ਕੇ ਮੂਰਤੀਮਾਨ ਕੀਤਾ ਸੀ। ਇਸ ਆਦਰਸ਼ ਦਾ ਹਿਰਦੇ ਵਿੱਚ ਧੜਕ ਰਹੇ ਜੀਵਨ ਦਾ ਹੱਥਾਂ ਪੈਰਾਂ ਅੱਖਾਂ ਆਦਿ ਤੋਂ ਹੋ ਰਹੇ ਪ੍ਰਭਾਵਸ਼ਾਲੀ ਅਸਰ ਵਾਲਾ ਅਮਲ ਦਾ ਕਾਰਨ ਉਸ ਨਿਗਰ ਕਾਰਨ ਵਿੱਚ ਸੀ, ਜੋ ਦਿਮਾਗ ਤੋਂ ਉਪਜਦਾ ਤਾਂ ਨਹੀਂ ਸੀ ਪਰ ਇਸ ਵਿੱਚ ਆ ਕੇ ਵਸਦਾ ਅਤੇ ਇਸ ਨੂੰ ਉੱਜਲ ਅਤੇ ਰੋਸ਼ਨ ਕਰਦਾ ਸੀ। ਇਸ ਵਿੱਚ ਆਪਣੇ ਆਪ ਨੂੰ ਪ੍ਰਤੀਤ ਯਾਨੀ ਫੀਲ ਕਰਾਉਣ ਲਈ ਪ੍ਰਤੀਤ ਸਤਿਆ ਜਗਾਉਂਦਾ ਸੀ ਅਤੇ ਅੱਗੋਂ ਅਮਲ ਕਰਨ ਲਈ ਅਮਲੀ ਸਤਿਆ ਭਰਦਾ ਸੀ। ਇਸ ਰੌਂ ਨੇ ਦਿਮਾਗਾਂ 'ਤੇ ਕਬਜ਼ੇ ਕਰਕੇ ਉਹਨਾਂ ਨੂੰ ਉੱਜਲ ਰੋਸ਼ਨ ਅਤੇ ਪ੍ਰਤੀਤੀ ਸਤਿਆ ਵਾਲੇ ਕਰ ਲਿਆ। ਉਹਨਾਂ ਰੋਸ਼ਨ ਦਿਮਾਗਾਂ 'ਤੇ ਪ੍ਰਤੀਤੀ ਸਤਿਆ ਵਾਲੇ ਦਿਲਾਂ ਨੇ ਆਪਣੇ ਆਪ ਵਿੱਚ ਉਸ ਉੱਚੇ ਆਦਰਸ਼ 'ਤੇ ਸਵਾਦ ਅਤੇ ਅਕਹਿ ਛੋਹ ਦੇ ਰਸ ਨੂੰ ਮਾਣਿਆ ਅਤੇ ਸਰੀਰ ਨਾਲ ਉਸ ਅਨਸਾਰੀ ਅਮਲ ਕੀਤੇ ਅਤੇ ਇਸ ਅਮਲ ਦੇ ਇਸ ਅੰਦਰਲੇ ਨਾਲ ਹੋਰਨਾਂ ਵਿੱਚ ਇਹੋ ਜੀਵਨ ਪੈਦਾ ਕੀਤਾ। ਇਹ ਸਾਰੇ ਦਾ ਸਾਰਾ ਫਲਸਫਾ ਜਾਂ ਦਾਰਸ਼ਨਿਕ ਅੰਗ ਉਹਨਾਂ ਦੇ ਜੀਵਨ ਵਿੱਚ ਜਿਉਂਦਾ ਵਿਚਰਦਾ ਰਿਹਾ, ਐਕਸ਼ਨ ਵਿੱਚ ਪ੍ਰਗਟਦਾ ਰਿਹਾ ਅਤੇ ਸ਼ਬਦਾਂ ਦੇ ਵਜੂਦ ਵਿੱਚ ਇਨ ਬੁੱਕ ਫੋਰਮ ਸੰਗੀਤ ਮਿਊਜ਼ਿਕ ਅਤੇ ਕਵਿਤਾ ਯਾਨੀ ਪੋਇਟਰੀ ਦੀ ਜੀਂਦੀ ਧੜਕ ਪਲਸੇਸ਼ਨ ਨਾਲ ਅੱਖਰਾਂ ਪਦਾਂ ਅਤੇ ਬੀੜ ਦੇ ਰੂਪ ਵਿੱਚ ਵੀ ਜਿਉਂਦਾ ਜਾਗਦਾ ਅਤੇ ਮੁਤਾਲਿਆ ਕਰਨ ਵਾਲਿਆਂ 'ਤੇ ਪ੍ਰਭਾਵ ਪਾਉਂਦਾ ਰਿਹਾ। ਪਰ ਦਿਮਾਗੀ ਫਲਸਫੇ ਵਾਂਗ ਛਣ ਛਣ ਕੇ ਕਾਂਡ ਛਾਂਡ ਖਾ ਕੇ ਨਿਰੇ ਦਲੀਲੀ ਰੂਪ ਵਿੱਚ ਲਿਖੇ ਜਾਣ ਦੇ ਰੂਪ ਵਿੱਚ ਨਹੀਂ ਆਇਆ, ਕਿਉਂਕਿ ਨਾ ਲੋੜ ਪਈ ਅਤੇ ਨਾ ਜੀਵਨ ਰਾਉਂ ਦੀ ਥੋੜ੍ਹਾ ਆਈ ਕਿ ਨਿਰੇ ਦਿਮਾਗੀ ਥਮਾਂ ਦਾ ਆਸਰਾ ਦਿੱਤਾ ਜਾਏ। ਹੁਣ ਜਦਕਿ ਦਿਮਾਗੀ ਹਨੇਰੀ ਜਗਤ 'ਤੇ ਝੁਲ ਰਹੀ ਹੈ ਅਤੇ ਉੱਪਰ ਦੱਸੇ ਅਮਲ ਅਤੇ ਜੀਵਨ ਖੰਭਾਂ ਤੋਂ ਵੀ ਹੋਣੀ ਹੋ ਕੇ ਕੇਵਲ ਦਲੀਲੀ ਲਹਿਰ ਦਿਲਾਂ ਦਿਮਾਗਾਂ 'ਤੇ ਕਬਜ਼ਾ ਕਰ ਰਹੀ ਹੈ ਅਤੇ ਇਹ ਹਵਾ ਉੱਪਰ ਕਈ ਰੋਂ ਵਾਲਿਆਂ ਵਿੱਚ ਆ ਵੜੀ ਹੈ ਅਤੇ ਵਿਦਿਆ ਹੀ ਜਗਤ ਦਾ ਅਮਲ ਹੋ ਰਿਹਾ ਹੈ, ਤਾਂ ਉਸ ਵਾਲਿਆਂ ਦੇ ਘੱਟੇ ਮਨ ਵਾਲੇ ਬੱਚੇ ਪੁੱਛਦੇ ਹਨ, ਦੇਖੋ ਸਾਖ ਇਹ ਕਹਿੰਦਾ ਹੈ, ਨਿਟਸ਼ੇ ਇਹ ਕਹਿੰਦਾ ਹੈ, ਸ਼ੰਕਰ ਇਹ ਕਹਿ ਗਿਆ ਹੈ, ਪਲੈਟੋ ਇਹ ਕਹਿ ਗਿਆ ਹੈ, ਰਾਬਿੰਦਰ ਨਾਥ ਇਹ ਲਿਖ ਰਿਹਾ ਹੈ, ਇਕਬਾਲ ਨੇ ਇਹ ਆਖਿਆ, ਸਾਨੂੰ ਵੀ ਸਾਡਾ ਆਦਰਸ਼ ਦਿਮਾਗੀ ਯਾਨੀ ਇੰਟਲੈਕਚੁਅਲ ਤਰੀਕੇ 'ਤੇ ਦੱਸੋ। ਤਾਂ ਜ਼ਰੂਰੀ ਹੋਇਆ ਕਿ ਉਹਨਾਂ ਨੂੰ ਆਪਣੇ ਜੀਵਨ ਸੋਮੇ 'ਤੇ ਲਿਆ ਕੇ ਜੀਵਨ ਰੋਂ ਤੋਂ ਲਾਭਵੰਦ ਹੋਣ ਲਈ ਪਹਿਲੇ ਉਹਨਾਂ ਦੇ ਦਿਮਾਗ ਅੱਗੇ ਉਸ ਆਦਮੀ ਦੀ ਤਸਵੀਰ ਲਿਆਂਦੀ ਜਾਵੇ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਦਿਮਾਗ ਦਿਲ ਵਿੱਚ ਵਸਣ ਲਈ ਅਤੇ ਅਮਲ ਵਿੱਚ ਵਰਤਣ ਲਈ ਮੂਰਤੀਮਾਨ ਕੀਤਾ ਸੀ। ਇਸ ਲਈ ਹੁਣ ਜ਼ਰੂਰੀ ਹੋ ਰਿਹਾ ਹੈ ਕਿ ਉੱਪਰ ਕਥਿਆ ਆਦਰਸ਼ ਵਿਦਿਆ ਮੰਡਲ ਵਿੱਚ ਸਮਝ ਗੋਚਰਾ ਹੋਣ ਲਈ ਵਰਣਨ ਕੀਤਾ ਜਾਵੇ। ਗੁਰੂ ਸਾਹਿਬਾਂ ਨੇ ਇਨਸਾਨ ਦੇ ਅੰਦਰਲੇ ਨੂੰ ਪਹਿਲਾਂ ਫੜਿਆ ਹੈ ਅਤੇ ਇਸ ਨੂੰ ਸਾਂਖ ਵਾਂਗੂ ਨਿਰੀ ਗਿਣਤੀ ਨਾਲ ਗਿਣਨੇ ਘੜਨੇ ਅਤੇ ਘੋਟਣੇ ਦਾ ਯਤਨ ਨਹੀਂ ਕੀਤਾ। ਉਹਨਾਂ ਨੇ ਇੱਕ ਛੋਹ ਲਿਆਂਦੀ ਜੋ ਅਨੰਤ ਛੋਹ ਆਖੋ, ਸੂਰਤ ਦੀ ਛੋਹ ਆਖੋ, ਵਾਹਿਗੁਰੂ ਦੀ ਸ਼ਰਨ ਪ੍ਰਾਪਤੀ ਆਖੋ, ਚਰਨ ਕਮਲ ਦੀ ਮੌਜ ਆਖੋ, ਲਿਵ ਆਖੋ, ਆਤਮ ਰਸ ਆਖੋ, ਸੁਰਤ ਦੀ ਜਾਗਰਤ ਆਖੋ, ਜੋ ਚਾਹੇ ਨਾਮ ਦਿਓ, ਪਰ ਉਹ ਕੋਈ ਸ਼ੈ ਹੈ ਜੋ ਇਸ ਆਦਮੀ ਦੇ ਅੰਦਰਲੇ ਨੂੰ ਟੁੰਬ ਕੇ ਜਗਾ ਦਿੰਦੀ ਹੈ, ਇੱਕ ਰੌਂ ਇਸ ਵਿੱਚ ਫੇਰ ਦਿੰਦੀ ਹੈ, ਜਿਸ ਨਾਲ ਜਿਵੇਂ ਨੀਂਦ ਮਗਰੋਂ ਜਾਗ ਪੈਣ ਦਾ ਇੱਕ ਅਹਿਸਾਸ ਯਾਨੀ ਪ੍ਰਤੀਤੀ ਅਤੇ ਉਸ ਵਿੱਚ ਕੋਈ ਸਵਾਦ ਜਿਹਾ ਆਉਂਦਾ ਹੈ, ਇਸੇ ਤਰ੍ਹਾਂ ਆਪੇ ਵਿੱਚ ਇੱਕ ਜਾਗਰਤ ਯਾਨੀ ਐਲੀਵੇਸ਼ਨ ਦੀ ਪ੍ਰਤੀਤੀ, ਕੁਝ ਉਡਾਰ ਜਿਹੀ ਪ੍ਰਤੀਤੀ, ਕੁਝ ਉੱਚਿਆ ਅਵੇਕਨਿੰਗ ਐਲੀਵੇਸ਼ਨ ਜਿਹੀ ਦੀ ਪ੍ਰਤੀਤੀ, ਕੁਝ ਸਰੀਰ ਵਿੱਚ ਹਲਕਾ ਪੰਜ ਜਿਹੀ ਦੀ ਪ੍ਰਤੀਤੀ, ਕੁਝ ਅੰਦਰ ਹੁਸਨ ਜਾਂ ਸੁੰਦਰਤਾ ਜਿਹੀ ਦੀ ਪ੍ਰਤੀਤੀ ਪ੍ਰਤੀਤ ਹੁੰਦੀ ਹੈ। ਇਸ ਪ੍ਰਤੀਤੀ ਵਿੱਚ ਗ੍ਰਹਿਣ ਤਿਆਗ ਜਾਂ ਹਉਂ ਧਾਰਨ ਤੋਂ ਹਉਂ ਨਿਵਾਰਨ ਦਾ ਝਗੜਾ ਬਿਨਾਂ ਝਗੜਿਆਂ ਚੁੱਕ ਜਾਂਦਾ ਹੈ। ਫਿਰ ਦੁਹਰਾ ਦੇਈਏ, ਗੁਰੂ ਸਾਹਿਬਾਂ ਨੇ ਇਨਸਾਨ ਦੇ ਅੰਦਰਲੇ ਨੂੰ ਪਹਿਲਾਂ ਫੜਿਆ ਹੈ ਅਤੇ ਇਸ ਨੂੰ ਸਾਂਖ ਵਾਂਗੂ ਨਿਰੀ ਗਿਣਤੀ ਨਾਲ ਗਿਣਨੇ ਘੜਨੇ ਅਤੇ ਘੋਟਣੇ ਦਾ ਯਤਨ ਨਹੀਂ ਕੀਤਾ। ਉਹਨਾਂ ਨੇ ਇੱਕ ਛੋਹ ਲਿਆਂਦੀ ਜੋ ਅਨੰਤ ਛੋਹ ਆਖੋ, ਸੂਰਤ ਦੀ ਛੋਹ ਆਖੋ, ਵਾਹਿਗੁਰੂ ਦੀ ਸ਼ਰਨ ਪ੍ਰਾਪਤੀ ਆਖੋ, ਚਰਨ ਕਮਲ ਦੀ ਮੌਜ ਆਖੋ, ਲਿਵ ਆਖੋ, ਆਤਮ ਰਸ ਆਖੋ, ਸੁਰਤ ਦੀ ਜਾਗਰਤ ਆਖੋ, ਜੋ ਚਾਹੇ ਨਾਮ ਦਿਓ, ਪਰ ਉਹ ਕੋਈ ਸ਼ੈ ਹੈ ਜੋ ਇਸ ਆਦਮੀ ਦੇ ਅੰਦਰਲੇ ਨੂੰ ਟੁੰਬ ਕੇ ਜਗਾ ਦਿੰਦੀ ਹੈ, ਇੱਕ ਰੌਂ ਇਸ ਵਿੱਚ ਫੇਰ ਦਿੰਦੀ ਹੈ, ਜਿਸ ਨਾਲ ਜਿਵੇਂ ਨੀਂਦ ਮਗਰੋਂ ਜਾਗ ਪੈਣ ਦਾ ਇੱਕ ਅਹਿਸਾਸ ਯਾਨੀ ਪ੍ਰਤੀਤੀ ਅਤੇ ਉਸ ਵਿੱਚ ਕੋਈ ਸਵਾਦ ਜਿਹਾ ਆਉਂਦਾ ਹੈ, ਇਸੇ ਤਰ੍ਹਾਂ ਆਪੇ ਵਿੱਚ ਇੱਕ ਜਾਗਰਤ ਯਾਨੀ ਐਲੋਵੇਸ਼ਨ ਦੀ ਪ੍ਰਤੀਤ, ਕੁਝ ਉਡਾਰ ਜਿਹੀ ਇੱਕ ਜਾਗਰਤ ਯਾਨੀ ਐਲੀਵੇਸ਼ਨ ਦੀ ਪ੍ਰਤੀਤੀ, ਕੁਝ ਉਡਾਰ ਜਿਹੀ ਪ੍ਰਤੀਤੀ, ਕੁਝ ਉੱਚਿਆ ਯਾਨੀ ਅਵੇਕਨਿੰਗ ਐਲੀਵੇਸ਼ਨ ਜਿਹੀ ਦੀ ਪ੍ਰਤੀਤੀ, ਕੁਝ ਸਰੀਰ ਵਿੱਚ ਹਲਕਾ ਪਨ ਜਿਹੀ ਦੀ ਪ੍ਰਤੀਤੀ, ਕੁਝ ਅੰਦਰ ਹੁਸਨ ਜਾਂ ਸੁੰਦਰਤਾ ਜਿਹੀ ਦੀ ਪ੍ਰਤੀਤੀ ਪ੍ਰਤੀਤ ਹੁੰਦੀ ਹੈ। ਇਸ ਪ੍ਰਤੀਤੀ ਵਿੱਚ ਗ੍ਰਹਿਣ ਤਿਆਗ ਜਾਂ ਹਉਂ ਧਾਰਨ ਤੋਂ ਹਉਂ ਨਿਵਾਰਨ ਦਾ ਝਗੜਾ ਬਿਨਾਂ ਝਗੜਿਆਂ ਚੁੱਕ ਜਾਂਦਾ ਹੈ। ਜਗਤ ਇੱਕ ਗੋਰਖ ਧੰਦਾ ਹੈ, ਦੁੱਖ ਰੂਪ ਹੈ, ਇਸ ਤੋਂ ਨਸਣ ਦਾ ਕਿਹੜਾ ਰਸਤਾ ਹੈ? ਅਤੇ ਉਸ ਤਿਆਗ ਅਤੇ ਆਪਾ ਨਿਵਾਰਨ ਅਤੇ ਆਪਾ ਕਹਿਣ ਵਿੱਚ ਹੈ। ਇਹ ਦਿਲਗੀਰੀ ਆ ਕੇ ਨਹੀਂ ਵਾਪਰਦੀ, ਨਾਲ ਹੀ ਇਹ ਇੱਕ ਜਗਤ ਹੀ ਮਨੋਰਥ ਹੈ। ਖਾਣਾ ਪੀਣਾ, ਐਸ਼ ਕਰਨੀ, ਪਦਾਰਥ ਜੋੜਨੇ, ਮਾਰਨਾ ਅਤੇ ਮਾਰ ਕੇ ਦੁਖਤ ਨਾ ਹੋਣਾ, ਸਭ ਤੋਂ ਸਿਰਕੜ ਤੁਰਨਾ ਅਤੇ ਸਭ ਨੂੰ ਮੋਢਾ ਮਾਰ ਕੇ ਡੇਗਣਾ, ਇਹੀ ਜੀਵਨ ਹੈ। ਇਹ ਅਫਾਰਾ ਆ ਕੇ ਦਿਲ ਦਾ ਕਬਜ਼ਾ ਨਹੀਂ ਕਰਦਾ ਅਤੇ ਇਨਸਾਨ ਤੋਂ ਅੰਧੇਰੇ ਦੇ ਕੰਮ ਨਹੀਂ ਕਰਵਾਉਂਦਾ, ਨਾ ਹੀ ਇਹ ਉਲਝਣ ਘਬਰਾਉਂਦੀ ਹੈ ਕਿ ਖਬਰੇ ਕੀ ਹੈ, ਕਿਉਂ ਰਚੇ ਗਏ, ਕਿਉਂ ਆਏ, ਪੀੜਾ ਹੈ, ਦੁੱਖ ਹੈ, ਪੀੜਾ ਕਿਉਂ ਹੈ, ਜਿਸ ਨੇ ਰਚਿਆ ਉਸਨੇ ਪੀੜਾ ਕਿਉਂ ਰਚੀ, ਨਿਰਪੀੜ ਰਚਦਾ, ਪਾਪ ਕਿਉਂ ਹੈ, ਪਾਪ ਦਾ ਦੰਡ ਕਿਉਂ ਹੈ, ਐਂ ਹੁੰਦਾ ਐਂ ਨਾ ਹੁੰਦਾ, ਹੁਣ ਕੀ ਕਰੀਏ, ਪੜ੍ਹੀਏ, ਤਪ ਕਰੀਏ, ਇਹ ਸਾਰਾ ਕੁਝ ਨਾ ਕਰੀਏ, ਪਤਾ ਕੁਝ ਨਹੀਂ ਲੱਗਦਾ, ਚਲੋ ਜਾਣ ਦਿਓ, ਜਾਂ ਇਹ ਜੀਵਨ ਨਹੀਂ ਰਹਿਣਾ ਤਾਂ ਜਿੰਨੇ ਦਿਨ ਹੈ, ਦਾਰੂ ਦਾ ਪਿਆਲਾ ਅਤੇ ਸੁਹੱਪਣ ਦੀ ਵੀਣੀ ਨਾਦ ਵਾਲੀ ਗਲੇ ਦੀ ਨਾਲੀ ਜਾਂ ਤੁੰਬੇ ਤੇ ਲੱਕੜੀ ਦੀ ਵੀਣਾ ਜਾਂ ਬਾਂਸ ਦੀ ਸੱਤ ਛੇਕੀ ਪੋਰੀ ਦੀਆਂ ਆਵਾਜ਼ ਦੀਆਂ ਮੋਜਾਂ ਵਿੱਚ ਬਿਤਾ ਲੈਣਾ ਹੀ ਸ੍ਰੇਸ਼ਟਤਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।